ਵਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਦਰਬਾਰ ਵਿੱਚ ਆਪਾਂ ਸਾਰੇ ਸੱਜ ਕੇ ਅੰਮ੍ਰਿਤ ਨੂੰ ਬਾਣੀ ਦਾ ਕੀਰਤਨ ਸੁਣਨਾ ਕੀਤਾ ਹੈ ਅਤੇ ਹੁਣ ਅੰਮ੍ਰਿਤ ਨੂੰ ਬਾਣੀ ਦੀ ਕਥਾ ਸੁਣਨ ਵਾਸਤੇ ਆਪਾਂ ਸਾਰੇ ਇਕੱਤਰ ਹੋ ਕੇ ਬੈਠੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਦਸਮ ਪਾਤਸ਼ਾਹ ਜੀ ਨੇ ਜੋ ਇਹ ਅੰਮ੍ਰਿਤ ਨੂੰ ਬਾਣੀ ਸੰਸਾਰ ਦੇ ਉਦਾਹਰਨ ਵਾਸਤੇ ਅੱਜ ਕੱਲ੍ਹ ਮੈਨੂੰ ਸੱਚਖੰਡ ਹਜ਼ੂਰ ਸਾਹਿਬ ਵਿੱਚ 1765 ਵਿਕਰਮੀ ਨੂੰ ਕੱਤਕ ਸੁਦੀ ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਗੱਦੀ ਤੇ ਬਿਰਾਜਮਾਨ ਕਰਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜ ਪ੍ਰਕਮਿਆਂ ਕਰਕੇ ਇਹ ਆਗਿਆ ਕੀਤੀ, ਆਗਿਆ ਕਹੀ, ਅਕਾਲ ਕੀ ਚਲਾ ਚਲਾਇਓ ਪੰਥ, ਸਭ ਸਿੱਖ ਉਨਕੋ ਹੁਕਮੇ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇਹ। ਇਹ ਸ੍ਰੀਮੁਖ ਵਾਕ ਸਾਹਿਬ ਕਲਗੀਧਰ ਜੀ ਨੂੰ ਉਚਾਰਨ ਕੀਤਾ ਹੈ। ਇਸ ਤੋਂ ਲੈ ਕੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਅਤੇ ਸੁਮੇਰ ਸਿੰਘ ਜੀ ਇੱਕ ਪੰਨੇ ਸਾਹਿਬ ਦੇ ਗ੍ਰੰਥੀ ਹੋਏ ਹੈ। ਗੁਰਪ੍ਰਤਾਪ ਤੋਂ 60 ਸਾਲ ਪਹਿਲਾਂ ਉਹਨਾਂ ਨੇ ਗੁਰਪਦ ਪ੍ਰੇਮ ਪ੍ਰਕਾਸ਼ ਬਣਾਇਆ, ਉਹਦੇ ਵਿੱਚ ਇਹ ਲਿਖਿਆ ਹੈ ਅਤੇ ਇਹੋ ਹੀ ਸਤਿਗੁਰੂ ਦਾ ਹੁਕਮਨਾਮਾ ਜੋ ਰਹਿ ਰਾਸੀਏ ਸਿੰਘ ਦੇ ਪਾਸ ਹੈ ਹਮੇਸ਼ਾ। ਪੰਚਵੀਂ ਜਦੋਂ ਜੋਤੀ ਜੋਤ ਸਮਾਉਣ ਵਾਲੀ ਆਉਂਦੀ ਹੈ ਉਦੋਂ ਇਹ ਸਰਵਣ ਕਰਾਇਆ ਜਾਂਦਾ ਹੈ, ਉਸ ਵੇਲੇ ਸ੍ਰੀਮੁਖ ਵਾਕ ਦੋਹਰੇ ਹੰਸਾਰ ਸਿੰਘ ਜੀ। ਇਸ ਪ੍ਰਕਾਰ ਸਤਿਗੁਰੂ ਜੀ ਗੁਰਦੁਆਰਾ ਗੱਦੀ ਤੇ ਜੁਗੋ ਜੁਗ ਟਲ ਐਸਾ ਗੁਰੂ ਸਥਾਪਨ ਕੀਤਾ ਕਿ ਬਦਲ ਨਾ ਪਵੇ ਚੋਲਾ, ਸਦਾ ਵਾ ਕੇ ਉਪਦੇਸ਼ ਗੁਰਮਤ ਦਾ ਪ੍ਰਾਪਤ ਹੁੰਦਾ ਰਹੇ। ਇਹ ਸਾਰੇ ਪੰਥ ਨੂੰ ਪੰਜਾਂ ਪਿਆਰਾਂ ਦੀ ਰਾਹੀਂ ਗਰੀਬ ਨਵਾਜ ਜੀ ਨੂੰ ਖਾਲਸਾ ਨਾਂ ਰੱਖ ਕਰਕੇ ਅੰਮ੍ਰਿਤ ਛਕਾ ਕੇ ਖਾਲਸਾ ਗੁਰੂ ਗੁਰੂ ਖਾਲਸਾ ਇਹ ਮਰਯਾਦਾ ਕਾਇਮ ਕੀਤੀ ਸੱਚੇ ਪਾਤਸ਼ਾਹ ਜੀ ਨੇ। ਉਸ ਵਕਤ ਸਾਧ ਸੰਗਤ ਜੀ ਸਾਰੇ ਸੰਸਾਰ ਦੇ ਤਾਂ ਪੱਲਾ ਬਾਣੀ ਦਾ ਪਕੜਾਇਆ ਹੈ, ਕਿਸੇ ਇੱਕ ਦੇਹ ਦੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਇਸ਼ਾਰਾ ਨਹੀਂ ਕੀਤਾ ਕਿ ਇਹ ਸਾਡੇ ਥਾਂ ਗੁਰਦਾ ਦਾ ਮਾਲਕ ਹੋਵੇ। ਤਾਂ ਉਸ ਮਾਲਕਾਂ ਦੇ ਮਾਣ ਵਿੱਚ ਵਿੱਚ ਪਿਆ ਹੋਇਆ ਨਾਮਧਾਰੀਆਂ ਨੇ ਖਿਆਲ ਕੀਤਾ ਕਿ ਸਾਡੇ ਬਾਲਕ ਸਿੰਘ ਨੂੰ ਗੁਰਿਆਈ ਗੱਦੀ ਦਸਵੇਂ ਪਾਤਸ਼ਾਹ ਜੀ ਨੇ ਦਿੱਤੀ ਹੈ। ਅਜਾਪਾਲ ਸਿੰਘ ਵਾਲਾ ਨਾਮ ਸੀ, ਭਾਈ ਕਾਹਨ ਸਿੰਘ ਨੇ ਲਿਖਿਆ ਹੈ ਕਿ ਅਜਾਪਾਲ ਸਿੰਘ ਜਿਹੜਾ ਹੋਇਆ ਹੈ ਉਹ ਸਾਡਾ ਬਜ਼ੁਰਗ ਹੋਇਆ ਹੈ। ਉਸ ਬਜ਼ੁਰਗ ਨੇ ਅਜਾਪਾਲ ਸਿੰਘ ਨਾਮ ਵਾਲੇ ਨੇ ਜਾ ਕੇ ਹਜ਼ਰੋਂ ਦੇ ਵਿੱਚ ਬਾਬਾ ਬਾਲਕ ਸਿੰਘ ਨੂੰ ਉਪਦੇਸ਼ ਦਿੱਤਾ। ਉਹ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਨ, ਜਿਸ ਵੇਲੇ ਲੈਲਪੁਰ ਵਿੱਚ ਭਾਈ ਕਾਹਨ ਸਿੰਘ ਜੀ ਦੇ ਤਾਈ ਲੈਲਪੁਰ ਦੀ ਸੰਗਤ ਨੇ ਇਕੱਤਰ ਹੋ ਕੇ ਪੁੱਛਿਆ, ਉਸ ਵਕਤ 35 ਦੀ ਗੱਲ ਹੈ ਸਾਧ ਸੰਗਤ ਜੀ, ਸਨ 35 ਦੇ ਵੀ ਜਦੋਂ ਪੁੱਛਿਆ ਉਸ ਵਕਤ ਭਾਈ ਕਾਹਨ ਸਿੰਘ ਜੀ ਨੂੰ ਉਸ ਲਿਖਤ ਵੱਲੋਂ ਮੁੱਕਰ ਗਏ। ਕਹਿਣ ਲੱਗੇ ਅਸੀਂ ਤਾਂ ਨਹੀਂ ਇਹ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਨ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤੀਆ ਸਿੰਘ ਸੀ ਅਜਾਪਾਲ ਸਿੰਘ। ਸੰਗਤ ਨੇ ਕਿਹਾ ਚੰਗਾ ਲਿਖ ਦੇ ਆਪਣੇ ਹੱਥੀਂ, ਆਪਣੇ ਹੱਥੀਂ ਲਿਖ ਦਿੱਤਾ। ਉਸ ਵਕਤ ਭਾਈ ਕਾਹਨ ਸਿੰਘ ਸਾਹਿਬ ਨੇ ਜਿਨ੍ਹਾਂ ਨੂੰ ਮਹਾਨ ਕੋਸ਼ ਬਣਾਇਆ ਕਿ ਭਾਈ ਅਜਾਪਾਲ ਸਿੰਘ ਕਲਗੀਧਰ ਦੇ ਹੱਥੋਂ ਅੰਮ੍ਰਿਤ ਛਕਣ ਵਾਲੇ ਸਿੰਘ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਸਨ। ਇਹ ਗੱਲ ਸੁਣ ਕਰਕੇ ਗੁਰਪਦ ਪ੍ਰੇਮ ਪ੍ਰਕਾਸ਼ ਗੁਰਪਦ ਨਿਰਣੇ ਦੇ ਉੱਤੇ ਜੋ ਬਾਬਾ ਜੀ ਨਾਮਧਾਰੀਆਂ ਦੇ ਬਜ਼ੁਰਗ ਹਨ ਪ੍ਰਤਾਪ ਸਿੰਘ ਜੀ, ਉਹਨਾਂ ਲਿਖਿਆ ਹੱਥ ਬੁੜੇ ਦੇ ਕੰਮ ਦੇ ਸਨ, ਮੱਲੋ ਮੱਲੀ ਸਿੰਘ ਸਭਾ ਵਾਲਿਆਂ ਨੇ ਇਹ ਲਿਖਾ ਲਿਆ ਵੀ ਅਜਾਪਾਲ ਸਿੰਘ ਸਿੰਘ ਸੀ ਤੇ ਗੁਰੂ ਗੋਬਿੰਦ ਸਿੰਘ ਨਹੀਂ ਸੀ। ਉਹਨਾਂ ਦਾ ਇਹ ਦਾਅਵਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਜਾਪਾਲ ਸਿੰਘ ਦੇ ਰੂਪ ਵਿੱਚ ਬਾਲਕਸ ਨੂੰ ਗੁਰਿਆਈ ਦਿੱਤੀ ਹੈ। ਉਹ 11ਵਾਂ ਗੁਰੂ ਹੈ ਤੇ 12ਵਾਂ ਬਾਬਾ ਰਾਮ ਸਿੰਘ ਹੋਇਆ ਤੇ 13ਵਾਂ ਫਿਰ ਸਾਹਿਬਜ਼ਾਦਾ ਪ੍ਰਤਾਪ ਸਿੰਘ ਹੋਇਆ, ਹੁਣ 14ਵਾਂ ਜਗਦੀਸ਼ ਸਿੰਘ ਹੈ। ਇਸ ਪ੍ਰਕਾਰ ਦਾ ਉਹਨਾਂ ਨੇ ਦਾਅਵਾ ਸ਼ੁਰੂ ਕੀਤਾ। ਇਹ ਦਾਅਵੇ ਸਾਧ ਸਿੰਘ ਜੀ ਇਸੇ ਪ੍ਰਕਾਰ ਹੈ ਜਿਹੜੇ ਰਾਵਲ ਪਿੰਡੀ ਦੇ ਸਨਗੇ ਨਿਰਾਕਾਰੀਏ, ਉਹਨਾਂ ਨੇ ਵੀ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਬਾਬਾ ਦਿਆਲ ਜੀ ਸਾਡੇ ਵੱਡੇ ਹੋਏ ਹੈ, ਉਹ ਗੁਰੂ ਹੋਏ ਹੈ। ਉਹਨਾਂ ਤੋਂ ਮਗਰੋਂ ਬਾਬਾ ਰੱਤਾ ਜੀ ਹੋਏ ਹੈ, ਉਹ ਗੁਰੂ ਹੋਏ ਹੈ। ਇਸ ਪ੍ਰਕਾਸ਼ ਸਾਹਿਬ ਸਿੰਘ ਜੀ, ਉਹਨਾਂ ਦੀਆਂ ਵੀ ਚਾਰ ਪੰਜ ਗੱਡੀਆਂ ਚੱਲੀਆਂ ਹੁੰਦੀਆਂ, ਕਿਉਂ ਦਾਅਵੇ ਦੁਨੀਆਂ ਦੇ ਲੋਕਾਂ ਨੇ ਕੀਤੇ। ਇਸੇ ਪ੍ਰਕਾਰ ਰਾਧਾ ਸਵਾਮੀਆਂ ਨੇ ਦਾਅਵਾ ਕੀਤਾ, ਬਾਬੂ ਸ਼ਿਵਦਿਆਲ ਜੀ ਹੋਏ ਹਨ, ਉਹ ਬਾਬੂ ਸ਼ਿਵਦਿਆਲ ਜੀ ਆਗਰੇ ਵਿੱਚ ਹੋਏ ਹਨ। ਇਹਨਾਂ ਦਾ ਹਮੇਸ਼ਾ ਸਤਨਾਮ ਦਾ ਸਿਮਰਨ ਕਰਿਆ ਕਰਦੇ ਸਨ। ਇਹਨਾਂ ਦਾ ਚੇਲਾ ਲਾਹੌਰ ਦਾ ਇੱਕ ਸਾਲਗ੍ਰਾਮ ਨਾਵੇਂ ਬ੍ਰਾਹਮਣ ਸੀ, ਉਸ ਨੇ ਚੇਲੇ ਅਨੁਸਾਰ ਸੰਗਤ ਜੀ ਮਿਲ ਕਰਕੇ ਇਹਨਾਂ ਦੇ ਪਾਸੋਂ ਉਪਦੇਸ਼ ਲਿਆ। ਉਪਦੇਸ਼ ਲੈ ਕੇ ਇਹਨਾਂ ਦੇ ਘਰਵਾਲੀ ਦਾ ਨਾਂ ਰਾਧਾ ਸੀ, ਬਾਬੂ ਸ਼ਿਵਦਿਆਲ ਦੇ ਘਰਵਾਲੀ ਦਾ ਨਾਂ, ਤੇ ਰਾਧਾ ਦਾ ਨਾਂ ਲੈ ਕੇ, ਤੇ ਉਹ ਬਾਬੂ ਸ਼ਿਵਦਿਆਲ ਦਾ ਨਾਂ ਨਹੀਂ ਸੀ ਲੈਂਦਾ, ਸਤਿਕਾਰ ਕਰਦਾ ਸੀ। ਇਹ ਸਾਲਗ੍ਰਾਮ ਜਿਹੜਾ ਉਹ ਬ੍ਰਾਹਮਣ ਸੀ, ਇਹ ਬਾਬੂ ਜੀ ਨੂੰ ਰਾਧਾ ਸਵਾਮੀ ਕਿਹਾ ਕਰਦਾ, ਵੀ ਤੂੰ ਰਾਧਾ ਦਾ ਸਵਾਮੀ ਹੈ। ਉਦੋਂ ਦਾ ਇਹ ਮੱਤ ਸਾਧ ਸਿੰਘ ਜੀ ਰਾਧਾ ਸਵਾਮੀ ਚੱਲਿਆ ਹੈ। ਅਤੇ ਫਿਰ ਇਹਨਾਂ ਨੇ ਇਸ ਮੱਤ ਦੇ ਤਾਂ ਪ੍ਰਵਿਰਤ ਕਰਨ ਵਾਸਤੇ ਬਾਬੂ ਸ਼ਿਵਦਿਆਲ ਨੂੰ ਲਿਖਿਆ ਹੈ ਕਿ ਮੇਰਾ ਤਾਂ ਸਤਨਾਮ ਹੀ ਮੰਤਰ ਹੈ, ਮੈਂ ਤਾਂ ਸਤਨਾਮ ਦਾ ਜਾਪ ਕਰ ਸੁਖਮਨੀ ਸਾਹਿਬ ਦੇ ਪਾਠ ਕਰਕੇ ਮੈਂ ਵੱਡਾ ਹੋਇਆ, ਪਰ ਇਹ ਸਾਲਗ੍ਰਾਮ ਨੇ ਰਾਧਾ ਸਵਾਮੀ ਮੱਤ ਤੌਰ ਤੇ ਇਸ ਕੋ ਵੀ ਚੱਲਣ ਦਿਓ। ਇਸ ਪ੍ਰਕਾਰ ਲਿਖ ਦਿੱਤਾ ਸਾਧ ਸਿੰਘ ਜੀ, ਸਾਰ ਬਚਨਾਂ ਦੇ ਅੰਦਰ ਇਸ ਪ੍ਰਕਾਰ ਦੀਆਂ ਗੱਲਾਂ ਲਿਖੀਆਂ ਗਈਆਂ ਕਿ ਚੌਹਾਂ ਯੁੱਗਾਂ 'ਚ ਕਿਸੇ ਨੂੰ ਸ਼ਬਦ ਦੀ ਸਾਰ ਨਹੀਂ ਆਈ। ਬਾਬੂ ਸ਼ਿਵਦਿਆਲ ਸਵਾਮੀ ਨੇ ਸ਼ਬਦ ਦੀ ਬਹੁਤ ਦਿੱਤਾ ਹੈ, ਤੇ ਰਾਮਕ੍ਰਿਸ਼ਨ ਆਦਿਕ ਵੀ ਥੱਲੇ ਸਟੇਜ ਤੇ ਬੈਠੇ ਹੈ। ਸਾਡਾ ਬਾਬਾ ਬਾਬੂ ਸ਼ਿਵਦਿਆਲ ਸਭ ਤੋਂ ਉੱਚੇ ਸਟੇਜ ਤੇ ਬੈਠਾ ਤੇ ਬਾਬੂ ਸੌਣ ਸੌ। ਇਸ ਪ੍ਰਕਾਰ ਦੀਆਂ ਗੱਲਾਂ ਆਪਣੀ ਬਦਲੋਂ ਸਾਧ ਸਿੰਘ ਜੀ ਲਿਖ ਦਿੱਤੀਆਂ, ਪਰ ਜੇ ਉਹ ਵਿਚਾਰ ਕੇ ਵੇਖਿਆ ਜਾਵੇ ਤੇ ਹੁਣ ਉਹ ਇੱਕ ਪੁੱਛੀਏ ਰਾਧਾ ਕਿ ਸੁਰਤ ਦਾ ਨਾਂ ਹੈ ਅਤੇ ਸਵਾਮੀ ਸ਼ਬਦ ਦਾ ਨਾਂ ਹੈ, ਇਸ ਤਰ੍ਹਾਂ ਦੇ ਟਕਵੰਜੇ ਬਣਾ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹੈ। ਆਗਰੇ ਵਾਲਾ ਕੱਲਾ ਰਾਧਾ ਸਵਾਮੀ ਜਪਦਾ ਸੀ, ਉਸ ਦਾ ਨਾਂ ਸਰੂਪਾ ਸਰੂਪ ਸੀ। ਅਤੇ ਇਹ ਬਾਬੂ ਸਾਨ ਸੁਣੀ ਚਰਚਾ ਮੈਂ ਸੁਣੀ ਹੈ, ਜਦੋਂ ਇੱਥੇ ਇਹਨਾਂ ਨੇ ਸਤਸੰਗ ਘਰ ਬਣਾਇਆ, ਉਸ ਵਕਤ ਸਾਧ ਸਿੰਘ ਜੀ ਅਨੰਤ ਸਰੂਪ ਨੇ ਕਿਹਾ ਕਿ ਜਿਹੜੀ ਆਗਰੇ ਵਾਲੀ ਬਾਣੀ ਹੈ ਉਹ ਸਭ ਤੋਂ ਸਾਰ ਵਚਨ ਵੱਧ ਕੇ ਹੈ। ਇਹ ਬਾਬੂ ਸਾਨ ਸੁਣੇ ਉਸ ਵੇਲੇ ਗੁਰੂ ਸਾਹਿਬ ਦੀ ਬਾਣੀ ਕੋਈ ਆਮ ਲਾਮਿਆ ਪੀਤੋ ਪੈ ਕੁਛ ਪਿਆ ਬਚਾਈ, ਕਹਿੰਦੇ ਇਹ ਬਾਣੀ ਵੀ ਬੜੀ ਉੱਚੀ ਹੈ, ਸੁਣ ਕੇ ਉਸ ਨੂੰ ਮੰਨਣਾ ਪਿਆ ਸੀ। ਇਸ ਪ੍ਰਕਾਰ ਬਾਣੀ ਦੇ ਪ੍ਰਚਾਰ ਨਾਲ ਸਿੱਖਾਂ ਨੂੰ ਆਪਦੇ ਮਗਰ ਲਾ ਕੇ ਆਪਦੇ ਚੇਲੇ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨੇ। ਸੋ ਅਸਲ ਵਿੱਚ ਪਹਿਲਾਂ ਆਗਰੇ ਵਾਲੇ ਦਾ ਰਾਧਾ ਸਵਾਮੀ ਮੱਤ ਸੀ, ਅਤੇ ਇਹਨਾਂ ਨੂੰ ਫਿਰ ਪੰਜ ਸ਼ਬਦ ਦੇਣੇ ਸ਼ੁਰੂ ਕੀਤੇ, ਇੱਕ ਤਾਂ ਜੋਤ ਨਿਰੰਜਨ ਤੇ ਦੂਸਰਾ ਸੰਸਰ ਦਲ ਕਵਲ ਦੱਸਿਆ, ਅਤੇ ਫਿਰ ਸੋਹਮ ਦੱਸਿਆ, ਤੀਜਾ ਓਮਕਾਰ ਦੱਸਿਆ, ਚੌਥਾ ਸਤਨਾਮ ਦੱਸਿਆ, ਪੰਜਵਾਂ ਰਾਰ ਓਮਕਾਰ ਦੱਸਿਆ। ਇਹ ਪੰਜ ਬਾਜੇ ਉਚਾਰਨੇ ਸ਼ੁਰੂ ਕੀਤੇ ਤੇ ਪੰਜ ਰੰਗ ਸ਼ੁਰੂ ਕੀਤੇ। ਉਹਨਾਂ ਰੰਗਾਂ ਦੇ ਅੰਦਰ ਸਾਧ ਸਿੰਘ ਜੀ ਪੰਦਾਂ ਤੱਤਾਂ ਦੇ ਰੰਗ ਹਨ, ਪਹਿਲਾਂ ਦੀਵੇ ਵਰਗੀ ਰੋਸ਼ਨੀ, ਫਿਰ ਚੰਦ ਦੂਜ ਦਾ ਤੇ ਨਾਲ ਤਾਰਾ, ਫਿਰ ਪੂਰਨਮਾਸੀ ਦਾ ਚੰਦਰਮਾ, ਤੇ ਉਦੋਂ ਬਾਅਦ ਸਾਧ ਸਿੰਘ ਜੀ ਫਿਰ ਚੜ੍ਹਦੇ ਸੂਰਜ ਵਰਗਾ ਪ੍ਰਕਾਸ਼, ਫਿਰ ਦੁਪਹਿਰ ਦੇ ਸੂਰਜ ਵਰਗਾ ਪ੍ਰਕਾਸ਼, ਫਿਰ ਹਜ਼ਾਰ ਸੂਰਜ ਵਰਗਾ ਪ੍ਰਕਾਸ਼, ਫਿਰ ਜਿਵੇਂ ਖਜੂਰ ਨੂੰ ਖਜੂਰਾਂ ਲੱਗੀਆਂ ਹੁੰਦੀਆਂ ਹੈ, ਐਂ ਕਿ ਹਜ਼ਾਰਾਂ ਖਜੂਰਾਂ ਵਾਂਗੂ ਸੂਰਜ ਦਿਸਦੇ ਹੈ। ਇਹੋ ਜਿਹੇ ਬਿਆਨ ਇਹ ਲੋਕ ਕਰਦੇ ਰਹੇ ਹਨ, ਪਰ ਜੇ ਪਤਾ ਕਰਕੇ ਵੇਖਿਆ ਜਾਵੇ ਐਵਟਾਬਾਦ ਦੇ ਅੰਦਰ ਜਦੋਂ ਬਾਬੂ ਸਵਰਨ ਸਿੰਘ ਜੀ ਪ੍ਰਚਾਰ ਕਰਦੇ ਸਨ ਇੱਕ ਸੇਵਕ ਨੂੰ, ਸੱਤਾਂ ਮਜਰਾਂ ਦਾ ਉੱਥੇ ਇਨਾਮੀ ਸਥਾਨ ਹੈ, ਅਸੀਂ ਉੱਥੇ ਰਹਿੰਦੇ ਹਾਂ, ਸੱਚਖੰਡ ਤੋਂ ਵੀ ਅਸੀਂ ਪਰੇ ਰਹਿੰਦੇ ਹਾਂ। ਇਸ ਪ੍ਰਕਾਰ ਅਸੀਂ ਝੂਠ ਦਾ ਖੰਡ ਹੀ ਹੋਇਆ ਨਾ ਸੱਚਖੰਡ ਤੋਂ ਪਰੇ। ਇਸ ਪ੍ਰਕਾਰ ਦਾ ਪ੍ਰਚਾਰ ਕਰਕੇ ਸਾਹਿਬ ਸੰਗਤ ਜੀ ਇਹਨਾਂ ਲੋਕਾਂ ਨੇ ਜਦੋਂ ਪ੍ਰਚਾਰ ਕਰਦੇ, ਉਸ ਵੇਲੇ ਭਾਈ ਰਣਧੀਰ ਸਿੰਘ ਸਾਹਿਬ ਜੀ ਐਵਟਾਬਾਦ ਦੇ ਜਮਾਤੀ ਸਨ, ਦੋਵੇਂ ਮਹਿਮਾਸੋਂ ਤੇ ਮਹਿਮਾਸੋਂ ਵਾਲੇ ਦੇ ਤੇ ਨਾਰਗਵਾਲ ਦੇ ਦੋਵੇਂ, ਇਹ ਉੱਥੇ ਐਵਟਾਬਾਦ ਗਏ ਸੀ। ਇਹ ਜਦੋਂ ਸੱਤ ਮਜਲਾਂ ਦੱਸ ਰਿਹਾ ਸੀ ਵੀ ਐਨ ਚਾਨਣ ਹੁੰਦਾ ਹੈ, ਰੋਸ਼ਨੀਆਂ ਹੁੰਦੀਆਂ, ਇਹ ਬਾਬੂ ਸੌਣ ਸਿੰਘ ਦੀ ਘੜੀ ਪਈ ਸੀ ਕੋਲੇ, ਘੜੀ ਚੱਕ ਕੇ ਭਾਈ ਰਣਧੀਰ ਸਿੰਘ ਨੇ ਪਹਿਲਾਂ ਜੇਬ 'ਚ ਪਾ ਲਈ, ਜੇਬ 'ਚ ਪਾ ਕੇ ਸੋਚਿਆ ਮੈਨੂੰ ਚੋਰ ਹੀ ਨਾ ਬਣਾ ਲਵੇ, ਫਿਰ ਇਹ ਆਸਣ ਦੇ ਪਿਛਲੇ ਪਾਸੇ ਰੱਖ ਦਿੱਤੀ। ਜਦੋਂ ਲਾਂਗੜੀ ਆ ਕਹਿੰਦੇ ਜੀ ਭੋਜਨ ਤਿਆਰ ਹੈ, ਕਹਿੰਦੇ ਮੇਰੀ ਘੜੀ ਵੇਖੋ ਕੀ ਟਾਈਮ ਹੈ, ਘੜੀ ਲੱਭੇ ਨਾ ਭਾਲਦਿਆਂ ਸੇਵਕਾਂ ਨੂੰ ਹੱਸ ਕੇ ਰਣਜੀਤ ਸਿੰਘ ਜੀ ਕਹਿੰਦੇ ਭਾਈ ਸਾਹਿਬ ਮੇਰੀ ਜਮਾਤ ਦਾ ਤੂੰ ਹੈ ਪਰ ਇਹਨਾਂ ਤੂੰ ਮਾਣ ਕਰਦਾ ਗੁਰੂ ਬਣਿਆ ਬੈਠਾ ਹੈ ਇਹ ਦੱਸ ਤੈਨੂੰ ਘੜੀ ਦਾ ਪਤਾ ਨੀ ਸੱਤਾਂ ਮਜ਼ਲਾਂ ਦਾ ਕਿਵੇਂ ਪਤਾ ਲੱਗ ਗਿਆ ਵੀ ਘੜੀ ਪਈ ਦਾ ਤੈਨੂੰ ਸਮਝ ਨਹੀਂ ਹੈ ਇੰਨੀਆਂ ਝੂਠ ਪਲਾਲ ਗੱਲਾਂ ਨੀ ਕਹਿਣੀਆਂ ਚਾਹੀਦੀਆਂ ਜਦੋਂ ਇੱਕ ਚੀਜ਼ ਦਾ ਪਤਾ ਨੀ ਕੋਲੇ ਪਈ ਦਾ ਵੀ ਇਹ ਮੇਰੇ ਆਸਣ ਦੇ ਹੇਠਾਂ ਪਈ ਹੈ ਸੋ ਇਸ ਪ੍ਰਕਾਰ ਦੀਆਂ ਝੂਠੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਠੱਗਣਾ ਇਹ ਯੋਗ ਨੇ ਇਸ ਪ੍ਰਕਾਰ ਦੇ ਸਾਧ ਸੰਗਤ ਜੀ ਦੁਨੀਆਂ ਵਿੱਚ ਜਿਹੜਾ ਪ੍ਰਚਾਰ ਹੋ ਰਿਹਾ ਹੈ ਗੁਰਮਤਿ ਦੇ ਅਸੂਲ ਤੋਂ ਭਟਕ ਰਹੇ ਲੋਕ ਇਸ ਤਰ੍ਹਾਂ ਭਟਕ ਰਹੇ ਹਨ ਸੱਚ ਪੱਲੇ ਜੇ ਹੋਵੇ ਤੇ ਫੇਰ ਸਾਧ ਸੰਗਤ ਜੀ ਨਾਨਕ ਮਖਾਣੇ ਬੇਨਤੀ ਜੇ ਸੱਚ ਪੱਲੇ ਹੋਏ ਜੇ ਕੂੜ ਨਾ ਹੋਵੇ ਸੱਚ ਪੱਲੇ ਹੋਵੇ ਤਾਂ ਨਿਹਾਲ ਨਾ ਹੋਵੀਏ ਤੇ ਗੁਰਮਤਿ ਦੇ ਅਸੂਲ ਅਨੁਸਾਰ ਨਾ ਚੱਲਣ ਆਪਣੇ ਜੀਵਨ ਨੂੰ ਉੱਚਾ ਨਾ ਬਣਾ ਲੈਣ ਨਵਾਂ ਹੀ ਇਹ ਬਣਾਈ ਬੈਠੇ ਹਨ ਇਸ ਪ੍ਰਕਾਰ ਦਾ ਜਿਹੜਾ ਪ੍ਰਚਾਰ ਹੈ ਇਹਨਾਂ ਲੋਕਾਂ ਦਾ ਇਹ ਦੁਨੀਆਂ ਦੇ ਵਿਡੰਬਣ ਤੋਂ ਬਿਨਾਂ ਤੇ ਆਪਣੇ ਚੇਲੇ ਬਣਾਉਣ ਤੋਂ ਬਿਨਾਂ ਕੁਝ ਨਹੀਂ ਗੁਰੂ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਵਾਰ ਕੇ ਸਾਰੇ ਮੁਲਕ ਦੀ ਰੱਖਿਆ ਕੀਤੀ ਦਸਵੇਂ ਪਾਤਸ਼ਾਹ ਸਰਬੰਸ ਵਾਰ ਕੇ ਸਾਰੇ ਮੁਲਕ ਦੀ ਰੱਖਿਆ ਕੀਤੀ ਉਹ ਚੋਜੀ ਪਾਤਸ਼ਾਹ ਗਰੀਬ ਨੂੰ ਆਦੇ ਉਪਕਾਰਨ ਨੂੰ ਅਸੀਂ ਭੁਲਾ ਕੇ ਗੁਰਮਤਿ ਨੂੰ ਵਿਸਾਰ ਕੇ ਭਟਕਦੇ ਫਿਰਾਂਗੇ ਤੇ ਸਾਨੂੰ ਸ਼ਾਂਤੀ ਕਿਤੇ ਨਹੀਂ ਆਵੇਗੀ ਸੋ ਜੇ ਸ਼ਾਂਤੀ ਦੀ ਲੋੜ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨਾਲ ਚਿੱਤ ਜੋੜੋ ਅਤੇ ਇੱਥੇ ਇੱਕ ਨੇਤਰ ਸਿੰਘ ਨਾਮ ਵਾਲਾ ਆਦਮੀ ਸੀ 7 ਸਾਲ ਜਿਹਨਾਂ ਨੇ ਰਾਧਾ ਸਵਾਮੀਆਂ ਦੀ ਸੰਗਤ ਕਰਕੇ ਉਹਨਾਂ ਨੇ ਅਭਿਆਸ ਕੀਤਾ ਉਹਨੂੰ ਕੋਈ ਪ੍ਰਕਾਸ਼ ਨਾ ਹੋਇਆ ਭਾਈ ਵੀਰ ਸਿੰਘ ਜੀ ਜਿਹੜੇ ਚੀਫ ਖਾਲਸਾ ਵਾਲੇ ਸਮਾਚਾਰ ਵਾਲੇ ਸਨ ਉਹਨਾਂ ਨੂੰ ਮਿਲਿਆ ਦੁਖੀ ਹੋ ਕੇ ਉਸ ਨੂੰ ਕਿਹਾ ਵੀ ਹਰਿਮੰਦਰ ਸਾਹਿਬ ਚ ਅੰਮ੍ਰਿਤ ਵੇਲੇ 1:30 ਉੱਠ ਕੇ ਇਸ਼ਨਾਨ ਕਰਕੇ ਕੀਰਤਨ ਸੁਣਿਆ ਕਰ ਤੇਰਾ ਮਨ ਟਿਕ ਜੂ ਉਹ ਸਿੱਖ ਦੇ 4-5 ਦਿਨ ਕੀਰਤਨ ਸੁਣਨ ਤੋਂ ਮਨ ਟਕਾ ਚ ਆ ਗਿਆ ਇਸੇ ਤਰ੍ਹਾਂ ਬਾਬੂ ਸੁਰੇਂਦਰ ਸਿੰਘ ਜੀ ਇੱਥੋਂ ਦੇ ਬਾਬੇ ਬਕਾਲੇ ਦੇ ਸਨ ਜਿਹਨਾਂ 32 ਸਾਲ ਇਹਨਾਂ ਦਾ ਅਭਿਆਸ ਕੀਤਾ ਸੀ ਫਿਰ ਵੀ ਸ਼ਾਂਤੀ ਨਾਮ ਨਾਲ ਬਾਣੀ ਨਾਲ ਆਈ ਸਾਧ ਸੰਗਤ ਜੀ ਸੋ ਜਿਸ ਕਿਸੇ ਨੂੰ ਸ਼ਾਂਤੀ ਪ੍ਰਾਪਤ ਕਰਨੀ ਹੈ ਉਹ ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਨਾਲ ਚਿੱਤ ਜੋੜੋ ਐਵੇਂ ਭਟਕਣਾ ਨੂੰ ਛੱਡ ਕੇ ਆਓ ਗੁਰੂ ਸਾਹਿਬ ਦੀ ਸਿੱਖੀ ਨੂੰ ਧਾਰਨ ਕਰੋ ਅੱਜ ਅੰਮ੍ਰਿਤ ਪ੍ਰਚਾਰ ਹੋਣਾ ਹੈ ਧਾਗਾਂ ਵਾਲੇ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਗੁਰਸਿੱਖ ਬਣ ਕੇ ਜੀਵਨ ਉੱਚਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵਕਤ ਅੰਮ੍ਰਿਤ ਦਾ ਇਹ ਪ੍ਰਚਾਰ ਕਰਦੇ ਸਨ ਜਿਹੜਾ ਅੰਮ੍ਰਿਤ ਨਹੀਂ ਸੀ ਛਕਦਾ ਉਹਨੂੰ ਗੁਰੂ ਮਹਾਰਾਜ ਸਾਹਿਬ ਦਾ ਨਿਉਂਦਾ ਵੀ ਨਹੀਂ ਸੀ ਮੰਨਦੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਅੰਤਰਜਾਮੀ ਨੇ ਪ੍ਰਚਾਰ ਅੰਮ੍ਰਿਤ ਦਾ ਕੀਤਾ ਜਿਸ ਵਕਤ ਮਹਾਰਾਜ ਸਾਹਿਬ ਜੀ ਦਾਨ ਸਿੰਘ ਵਾਲੇ ਗਏ ਹੈ ਇਹ ਦਾਨ ਸਿੰਘ ਨੇ ਕਿਹਾ ਕਿ ਮਹਾਰਾਜ ਮੈਂ ਬਰਾੜਾਂ ਤੋਂ ਪੈਸੇ ਲੈ ਲਏ ਹੈ ਕਿ ਮੈਂ ਤਾਂ ਸਿੱਖੀ ਲੈਣੀ ਹੈ ਪੈਸੇ ਨਹੀਂ ਲੈਣੇ ਮਹਾਰਾਜ ਪੁੱਛਦੇ ਸੀ ਰੁਪਈਏ ਇੱਕ ਸਿੱਖੀ ਇਹਨੂੰ ਕਿਹਾ ਮਹਾਰਾਜ ਸਿੱਖੀ ਬਖਸ਼ੋ ਮਹਾਰਾਜ ਕਹਿੰਦੇ ਸਿੱਖੀ ਬੜੀ ਕਠਿਨ ਹੈ ਆਪਦੇ ਭਰਾਵਾਂ ਨਾਲ ਰਲ ਜਾ ਕੂੰਜ ਜਿਹੜੀ ਵਿਛੜੀ ਹੋਈ ਡਾਰ ਤੋਂ ਔਖੀ ਹੁੰਦੀ ਹੈ ਇਹ ਕਹਿੰਦਾ ਨਹੀਂ ਮਹਾਰਾਜ ਮੈਨੂੰ ਸਿੱਖੀ ਬਖਸ਼ੋ ਹਜ਼ੂਰ ਨੂੰ ਕਿਹਾ ਫਿਰ ਕੇਸ ਰੱਖ ਸਿੱਖੀ ਲੈਣੀ ਹੈ ਤਾਂ ਕਹਿੰਦਾ ਮਹਾਰਾਜ ਕੇਸ ਤਾਂ ਮੈਂ ਰੱਖ ਲੈਂਦਾ ਹੈ ਮੇਰੀ ਦਾੜੀ ਵੇਖੋ ਕਿੱਡੀ ਲੰਮੀ ਹੈ ਇਹਨੂੰ ਵੇਖ ਕੇ ਮੇਰਾ ਉਧਾਰ ਕਰ ਦਿਓ ਮਹਾਰਾਜ ਕਹਿਣ ਲੱਗੇ ਹੱਸ ਪਏ ਕਹਿਣ ਲੱਗੇ ਬਈ ਕੇਸ ਵੀ ਰੱਖਣੇ ਪੈਣਗੇ ਇਹਨੂੰ ਕਿਹਾ ਮਹਾਰਾਜ ਕੇਸ ਕਿਉਂ ਰਖਾਉਂਦੇ ਹੋ ਮਹਾਰਾਜ ਸਾਹਿਬ ਨੂੰ ਕਿਹਾ ਬਈ ਕੇਸਾਂ ਦੀ ਨਿਸ਼ਾਨੀ ਦੇ ਜੇ ਕਦੇ ਸਿੱਖ ਗਲਤੀ ਨਾਲ ਨਰਕ ਚ ਪੈ ਜੇ ਤੇ ਅਸੀਂ ਕੇਸਾਂ ਦੀ ਨਿਸ਼ਾਨੀ ਨਾਲ ਸਿੱਖ ਨੂੰ ਨਰਕ ਚੋਂ ਧੂ ਕੇ ਕੱਢ ਲੈਂਦੇ ਇਹ ਜਦੋਂ ਬਚਨ ਕਹੇ ਮਹਾਰਾਜ ਸਾਹਿਬ ਨੇ ਇਹ ਕਹਿਣ ਲੱਗਾ ਮਹਾਰਾਜ ਕਬੀਰ ਜੀ ਨੇ ਕਿਹਾ ਹੈ ਹਾੜ ਜਲੇ ਜੈਸੇ ਲੱਕੜੀ ਕਾ ਟੂਲਾ ਕੇਹ ਜਲੇ ਜੈਸੇ ਘਰ ਕਾ ਪੂਲਾ ਇਹ ਭਾਈ ਦਾਨ ਸਿੰਘ ਦਸਤਾਰਾ ਇੱਕ ਪੁਸਤਕ ਭਾਈ ਰਣਧੀਰ ਸਿੰਘ ਸਾਹਿਬ ਨੇ ਲਿਖਿਆ ਉਸ ਪੁਸਤਕ ਵਿੱਚ ਇਹ ਪ੍ਰਸੰਗ ਆਉਂਦਾ ਸਾਧ ਸੰਗਤ ਜੀ ਉਸ ਵਕਤ ਦਾਨ ਸਿੰਘ ਨੂੰ ਕਿਹਾ ਕਿ ਤੂੰ ਵੇਖਣਾ ਚਾਹੁੰਦਾ ਕਿ ਮਹਾਰਾਜ ਤੂੰ ਕੀ ਚੰਗਾ ਮੈਨੂੰ ਵਿਖਾਓ ਸਤਿਗੁਰੂ ਜੀ ਨੇ ਆਪਣਾ ਤੀਰ ਇਹਦੇ ਮੱਥੇ ਤੇ ਰੱਖਿਆ ਰੱਖ ਕੇ ਕਿਹਾ ਵੇਖ ਪ੍ਰਲੋਕ ਦੀ ਹਾਲਤ ਪ੍ਰਲੋਕ ਦੀ ਹਾਲਤ ਵੇਖੀ ਮਾਲ ਕੌਂਸੀਏ ਜੀ ਬਾਹਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਚੀ ਹੈ ਤੇ ਬਾਬਾ ਦੀਪ ਸਿੰਘ ਨੇ ਉਹ ਦਸਮ ਬੀੜ ਵਿੱਚ ਲਿਖੀ ਹੈ ਜੋ ਪੰਨੇ ਸਾਹਿਬ ਬੀੜ ਹੈ ਮਹਾਰਾਜ ਦੀ ਉਸ ਵਿੱਚ ਲਿਖਿਆ ਬਿਨ ਕੇਸਾਂ ਸਿਰ ਕੁੱਟੀਏ ਚਿੰਘਾਰੇ ਕੌਣ ਛਡਾਏ ਹੈ ਇਹ ਜਦੋਂ ਬਚਨ ਮਹਾਰਾਜ ਸਾਹਿਬ ਜੀ ਦੇ ਸੁਣੇ ਉਸ ਨੇ ਕੀ ਵੇਖਿਆ ਜਿਹੜੇ ਕੇਸਾਂ ਤੋਂ ਬਗੈਰ ਹੈ ਉਹਨਾਂ ਨੂੰ ਪੱਥਰ ਵੀ ਜੂਨ ਚ ਪਾਇਆ ਜਾਂਦਾ ਹੈ ਤੇ ਉਹਨਾਂ ਦੇ ਕੁੱਟ ਪੈਂਦੀ ਤੁਸੀਂ ਸਾਬਤ ਸੂਰਤ ਕਿਉਂ ਵਿਗਾੜੀ ਹੈ ਕਿਉਂ ਦੁਰਗਾਵ ਜੀ ਦੰਡ ਮਿਲਦਾ ਹੈ ਉਸ ਵੇਲੇ ਖੜਾ ਹੀ ਰੋਣ ਲੱਗ ਗਿਆ ਮਹਾਰਾਜ ਕਹਿੰਦੇ ਕਿਉਂ ਵੇਖਿਆ ਕੇਸਾਂ ਤੋਂ ਬਗੈਰ ਕੀ ਹਾਲਤ ਹੁੰਦੀ ਹੈ ਸਾਬਤ ਸੂਰਤ ਨੂੰ ਵਿਗਾੜਨ ਵਾਲੇ ਜਿਹੜੇ ਪਹਿਲੇ ਪਾਤਸ਼ਾਹ ਨੇ ਕਿਹਾ ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ ਡਰਗੇ ਧੋਈ ਨਾਲੇ ਕਾਫਰ ਕੁੱਤਾ ਸ਼ੈਤਾਨ। ਇਹ ਜਦੋਂ ਬਚਨ ਸੁਣੇ ਉਸ ਵੇਲੇ ਰੋਣ ਲੱਗ ਗਿਆ, ਮਹਾਰਾਜ ਮੈਂ ਕੇਸ ਰੱਖ ਲੂੰ। ਮਹਾਰਾਜ ਕਹਿੰਦੇ ਕੇਸਾਂ ਵਾਲੀ ਹਾਲਤ ਵੇਖੀ ਹੈ, ਜਿਹੜੇ ਕੇਸਾਂ ਵਾਲੇ ਆ ਉਹ ਕੇਸਾਂ ਵਾਲੀਆਂ ਰੂਹਾਂ ਹੈ, ਜਿਹੜੇ ਕੇਸਾਂ ਤੋਂ ਬਗੈਰ ਮੋਨੇ ਆ ਉਹਨਾਂ ਦੇ ਇਸ ਪ੍ਰਕਾਰ ਦੀਆਂ ਚਰਨ ਦਾਸੀਆਂ ਪੈਂਦੀਆਂ, ਉਹਨਾਂ ਨੂੰ ਦੰਡ ਦਿੱਤਾ ਜਾਂਦਾ, ਪੱਥਰ ਦੀ ਜੂਨ ਚ ਪਾਏ ਜਾਂਦੇ ਹਨ। ਇਹ ਸੁਣ ਕਰਕੇ ਮਹਾਰਾਜ ਦੇ ਚਰਨੀ ਝੁਕ ਪਿਆ, ਕਹਿਣ ਲੱਗਾ ਮਹਾਰਾਜ ਮੈਂ ਕੇਸ ਰੱਖਾਂ। ਉਸ ਵੇਲੇ ਕੇਸ ਰੱਖੇ, ਫਿਰ ਮਹਾਰਾਜ ਕਹਿੰਦੇ ਤੰਬਾਕੂ ਨਾ ਪੀਆ ਕਰ। ਇਹ ਕਹਿਣ ਲੱਗਾ ਮਹਾਰਾਜ ਮੈਂ ਆਫਰ ਜਾਂਦਾ। ਮਹਾਰਾਜ ਕਹਿੰਦੇ ਕਦੇ ਨੀ ਆਫਰੇਗਾ, ਇਹ ਜਗ ਜੂਠ ਨੂੰ ਨੀ ਵਰਤਣਾ ਕਦੇ ਵੀ, ਹੁਕਮ ਹੈ ਮਹਾਰਾਜ ਸਾਹਿਬ ਦਾ। ਸੁਣ ਗੁਰਸਿੱਖ ਕੀ ਰਾਤ ਇਹ ਤਜੇ ਤੰਬਾਕੂ ਸੰਗ, ਮਰਨੀ ਮੇਰੇ ਦੁਆਤ ਪਲਾ ਜਗਤ ਜੂਠ ਨਾ ਅੰਗ। ਸੁਣੋ ਗੁਰਸਿੱਖੀ ਦੀ ਰਾਤ ਹੈ, ਤੰਬਾਕੂ ਵਾਲੇ ਦੀ ਸੰਗਤ ਛੱਡੋ, ਮਰ ਜੇ ਤਾਂ ਬਸ਼ੱਕ ਮਰ ਜੇ ਪਰ ਤੰਬਾਕੂ ਦੇ ਨਾਲ ਆਪਦਾ ਹੱਥ ਨਾ ਛੁਹਾਵੇ। ਇਹ ਗੁਰੂ ਸਾਹਿਬ ਜੀ ਨੂੰ ਆਗਿਆ ਕੀਤੀ ਅਤੇ ਇਸੇ ਪ੍ਰਕਾਰ ਤਨਕ ਤੰਬਾਕੂ ਸੇਵੀਏ ਦੇਹ ਪਿਤਰ ਤਲ ਜਾਏ। ਇਹ ਸੌ ਸਾਖੀ ਦੀਆਂ ਤੁਕਾਂ ਹਨ। ਪਾਣੀ ਤਾਂ ਕਿ ਹੱਥ ਕਾ ਮਰਦਾ ਸਮ ਹੋਏ ਜਾਏ, ਕਹਿੰਦੇ ਉਹਨਾਂ ਦੇ ਹੱਥਾਂ ਪਾਣੀ ਜਿਹੜਾ ਵਰਤਿਆ ਸ਼ਰਾਬ ਜਿਵੇਂ ਕਿਸੇ ਨੂੰ ਪਿਆ ਕੇ ਵੀ ਹੋਸ਼ ਕਰ ਦੀਏ, ਇਹੋ ਜਿਹਾ ਪਿਤਰ ਸਮਝੇ ਉਹਦਾ ਦਾਨ ਕੀਤਾ ਹੋਇਆ। ਇਸ ਕਰਕੇ ਤੰਬਾਕੂ ਦਾ ਬੜਾ ਭੈੜਾ ਆਚਾਰ ਹੈ, ਜਿਹਦੇ ਦੇਵਤੇ ਦੇ ਪਿਤਰ ਵੀ ਸਾਰੇ ਛੱਡ ਜਾਂਦੇ ਹੈ, ਐਸੇ ਭੈੜੇ ਆਚਾਰ ਵਾਲੇ ਵੇਦ ਸ਼ਾਸਤਰਾਂ ਕਰਕੇ ਨਿੰਦਿਤ ਹੈ। ਇਹ ਤੰਬਾਕੂ ਨੂੰ, ਨਸਵਾਰ ਨੂੰ, ਸਿਗਰਟ ਨੂੰ ਅਤੇ ਅੱਜ ਕੱਲ੍ਹ ਇੱਕ ਨਵਾਂ ਸਾਧ ਸੰਗਤ ਜੀ ਜਰਦਾ ਚੱਲਿਆ, ਤੰਬਾਕੂ ਪਾ ਕੇ ਚੱਬਦੇ ਹੈ। ਇਸ ਪ੍ਰਕਾਰ ਦੀਆਂ ਭੈੜੀਆਂ ਸਾਰੀਆਂ ਕਰਤੂਤਾਂ ਨੂੰ ਛੱਡਣਾ ਚਾਹੀਦਾ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਦਾਨ ਸਿੰਘ ਨੂੰ ਪ੍ਰਲੋਕ ਦੀ ਹਾਲਤ ਵਿਖਾ ਕੇ ਅੰਮ੍ਰਿਤ ਦੀ ਦਾਤ ਦਿੱਤੀ ਸੀ। ਸਾਧ ਸੰਗਤ ਜੀ ਸਮੇਤ ਪਰਿਵਾਰ ਦੇ ਖੰਡੇ ਦਾ ਅੰਮ੍ਰਿਤ ਛਕਾ ਕੇ ਉਹਨੂੰ ਸਿੰਘ ਸਜਾਇਆ ਸੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਡਿਆਈ, ਜਿਸ ਨੂੰ ਗੁਰਸਿੱਖ ਬਣਨਾ ਉਹਨੂੰ ਖੰਡੇ ਦਾ ਅੰਮ੍ਰਿਤ ਛਕਣਾ ਪਵੇਗਾ ਅਤੇ ਗੁਰਸਿੱਖੀ ਦਾ ਨਾਤਾ ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਰਾਖੇ ਹੋਣਗੇ। ਹਜ਼ੂਰ ਦੇ ਬਚਨਾਂ ਨੇ ਉਹ 500 ਸਾਖੀ ਵਿੱਚ, ਜੋ ਹਮਰੀ ਹੁਣ ਰਹਿ ਦਸੋ ਰੱਖ, ਗੁਰਬਾਣੀ ਰਸ ਨਿਟ ਉੱਠ ਚੱਖ, ਮੈਂ ਤਾਂ ਕੋ ਸਭ ਰਹੋ ਸਹਾਇਕ, ਦੁੱਖ ਕਲੇਸ਼ ਵਿਘਨ ਸਭ ਘਾਇਕ। ਇਹ ਸਾਧ ਸੰਗਤ ਜੀ ਗੁਰੂ ਕੀ ਰਹਿਤ ਰੱਖਣੇ ਕਰਕੇ, ਸਤਿਗੁਰੂ ਦਾ ਹੁਕਮ ਮੰਨਣੇ ਕਰਕੇ ਆਪਣੇ ਜੀਵਨ ਮੁਕਤੀ ਦਾ ਲਾਭ ਪਾਈਦਾ ਹੈ। ਇਹ ਮਨੁੱਖਾ ਜਨਮ ਦੀ ਸਫਲਤਾ ਹੁੰਦੀ ਹੈ। ਸੁਰ ਨਰ ਮੋਹ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰੇ ਤੇ ਪਾਇਆ, ਜਿਸ ਨੂੰ ਦੇਵਤੇ ਮੁਨੀ ਭਾਲਦੇ ਸੀ ਉਹ ਅੰਮ੍ਰਿਤ ਦੀ ਦਾਤ ਸਤਿਗੁਰੂ ਜੀ ਨੇ ਆਪਾਂ ਨੂੰ ਬਖਸ਼ੀ ਹੈ। ਇਸ ਅੰਮ੍ਰਿਤ ਤੋਂ ਵਾਂਝਾ ਕੋਈ ਜੀਵਨ ਨਹੀਂ ਰਹਿਣਾ ਚਾਹੀਦਾ। ਸਾਰਿਆਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਕੇ ਸਿੰਘ ਸਜਾਉਣਾ ਚਾਹੀਦਾ। ਫੌਜਾਂ ਵਿੱਚ ਵੀ ਸਾਧ ਸੰਗਤ ਜੀ ਜਿਹੜੇ ਅੰਮ੍ਰਿਤਧਾਰੀ ਸਿੰਘ ਹੈ ਉਹ ਹੀ ਜਿੱਤ ਕਰ ਸਕਦੇ ਹੈ। ਤੁਸੀਂ ਹੁਣ ਖੇਮ ਕਰਕੇ ਵੇਖਿਆ ਜਦੋਂ ਸਿੰਘਾਂ ਦੀਆਂ ਫੌਜਾਂ ਆਈਆਂ ਤੇ ਮਦਰਾਸੀ ਕਿਵੇਂ ਪਹਿਲਾਂ ਭੱਜ ਗਏ ਸੀ, ਮੁਸਲਮਾਨ ਕਿਵੇਂ ਅੱਗੇ ਆ ਰਹੇ ਸੀ। ਇਹ ਹੁਣੇ ਸਿੰਘਾਂ ਦੀ ਤੁਸੀਂ ਬਹਾਦਰੀ ਵੇਖ ਚੁੱਕੇ ਅੰਮ੍ਰਿਤੀਆਂ ਦੀ। ਉਹਨਾਂ ਨੇ ਇਲਾਕੇ ਨੂੰ ਰੱਖ ਕੇ ਵਿਖਾਇਆ ਤੇ ਟੈਂਕਾਂ ਦੇ ਹੇਠਾਂ 50 ਸਿੰਘਾਂ ਨੂੰ ਜਵਾਨਾਂ ਨੇ, ਕਿਸੇ ਮਦਰਾਸੀ ਨੇ ਕਿਸੇ ਨੂੰ ਵੀ ਮੋਨੇ ਨੇ ਸਿਰ ਨਹੀਂ ਦਿੱਤਾ। 50 ਸਿੰਘ ਛਾਤੀਆਂ ਬੰਨ੍ਹ ਕੇ ਜਦੋਂ ਹੇਠਾਂ ਹੋਏ ਟੈਂਕਾਂ ਨੂੰ ਸਾਰਿਆਂ ਨੂੰ ਤਬਾਹ ਕਰ ਦਿੱਤਾ ਸੀ ਜਿਹੜੇ ਆ ਰਹੇ ਸੀ 40-50 ਟੈਂਕ। ਸਾਧ ਸੰਗਤ ਜੀ ਇਹ ਸਿੰਘਾਂ ਦੀ ਬਹਾਦਰੀ ਹੈ ਇਸ ਵੇਲੇ ਦੀ। ਇਹ ਗੁਰੂ ਸਾਹਿਬ ਨੇ ਅੰਮ੍ਰਿਤ ਵਿੱਚ ਸਾਰੀ ਬਰਕਤ ਪਾਈ ਹੋਈ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਤਿਆਰ ਹੋਣਾ ਚਾਹੀਦਾ ਹੈ, ਗੁਰੂ ਕੀ ਰਹਿਤ ਰੱਖ ਕੇ ਸਿੰਘ ਸਜਣਾ ਚਾਹੀਦਾ ਹੈ। ਇੰਨੇ ਕੁ ਮੈਂ ਬਚਨ ਬੇਨਤੀ ਕਰਕੇ ਹੁਣ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਸੰਗਤਾਂ ਸੁਣੋ।
ਬਿਹਾਗੜਾ ਮਹੱਲਾ ਚੌਥਾ, ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ।
ਮੇਰੀ ਜਿੰਦ ਜਾਨ ਜਿਨ੍ਹਾਂ ਦਾ ਹਰੀ ਦਾ, ਹਰੇਕ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮ ਨਹੀਂ ਚੇਤੇ ਕੀਤਾ ਹੈ।
ਇਹ ਮਨਮੁਖ ਮੂੜ ਇਹ ਆਣੇ ਰਾਮ,
ਉਹਨਾਂ ਦਾ ਨਾਮ ਮਨਮੁਖ ਹੈ ਅਤੇ ਉਹ ਮਨਮੁਖ ਆਪਣੇ ਮਨ ਨੂੰ ਮੁਖੀ ਬਣਾਈ ਬੈਠੇ ਹੈ ਅਤੇ ਮੂੜ ਬਸਮਝ ਹਨ, ਸ਼ਾਸਤਰ ਗਿਆਨ ਤੋਂ ਰਹਿਤ ਬਖਈ ਹਨ, ਗਿਆਨੇ ਅਗਿਆਨੀ ਹਨ। ਰਾਮ ਰਾਮ ਦੇ ਰਾਮ ਤੋਂ ਅਗਿਆਨੀ ਹਨ ਉਹ।
ਜੋ ਮੋਹ ਮਾਇਆ ਇੱਕ ਲਾਏ ਦੇ ਮੇਰੀ ਜਿੰਦੜੀ,
ਮੇਰੀ ਜਿੰਦ ਜਾਨ ਮੇਰੇ ਪਿਆਰੇ, ਜਿਹੜੇ ਮਾਇਆ ਦੇ ਮੋਹ ਵਿੱਚ ਦੀ ਵਿਰਤ ਨੂੰ ਲਾਉਂਦੇ ਹਨ
ਤੇ ਅੰਤ ਗਏ ਪਛਤਾਣੇ ਰਾਮ।
ਉਹ ਭਾਈ ਰਾਮ ਦੇ ਨਾਮ ਤੋਂ ਬਗੈਰ ਅੰਤ ਨੂੰ ਪਛਤਾਤਾਪ ਕਰਦੇ ਦੁਨੀਆਂ ਚੋਂ ਗਏ ਹਨ।
ਹਰ ਦਰ ਗਹਿ ਢੋਈ ਨਾ ਲਹਿਣ ਮੇਰੀ ਜਿੰਦ, ਇਹ
ਮੇਰੀ ਜਿੰਦ ਜਾਨ ਹਰੀ ਦੁਰਗਾਹ ਵਿੱਚੋਂ ਢੋਈ ਆਸਰਾ ਨੀ ਕਦੇ ਲੈ ਸਕਣਗੇ।
ਜੋ ਮਨਮੁਖ ਪਾਪ ਲੁਭਾਣੇ,
ਜਿਹੜੇ ਮਨਮੁਖ ਪਾਪ ਕਰਨ ਵਿੱਚ ਰਾਤ ਨੇ ਲੁਭਾਏਮਾਨ ਹੋ ਰਹੇ ਆ ਰਾਮ ਨੂੰ ਵਿਸਾਰ ਕੇ।
ਜਨ ਨਾਨਕ ਗੁਰ ਮਿਲ ਉਭਰੇ ਤੇਰੀ ਜਿੰਦੜੀ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰਾਂ ਨਾਲ ਮਿਲ ਕੇ ਉਹ ਪੁਰਖ ਉਭਰੇ ਬਚੇ ਹਨ।
ਹਰ ਜਪ ਹਰ ਨਾਮ ਸਮਾਣੇ ਰਾਮ,
ਜਿਹੜੇ ਹਰ ਹਰ ਰਾਮ ਦੇ ਨਾਮ ਨੂੰ ਜਪ ਕੇ ਹਰੀ ਵਿੱਚ ਸਮਾ ਗਏ ਹਨ।
ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀ,
ਹੇ ਮੇਰੀ ਜਿੰਦ ਜਾਨ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਚੱਲ ਕੇ ਮਿਲੋ।
ਜੋ ਹਰ ਹਰ ਨਾਮ ਦ੍ਰਿੜਾਵੈ ਰਾਮ,
ਜੋ ਰਾਮ ਦਾ ਰੂਪ ਸਤਿਗੁਰੂ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਕਰਨ ਸਮਰੱਥ, ਉਹ ਰਾਮ ਦੇ ਨਾਮ ਨੂੰ ਦਿਲ ਕਰਾਉਂਦੇ ਪੱਕੀ ਤਰ੍ਹਾਂ ਵਸਾਉਂਦੇ ਹਨ ਹਿਰਦੇ ਚ।
ਹਰ ਜਪਦਿਆਂ ਖਿਨ ਢਿੱਲ ਨਾ ਕੀ ਜਈ ਮੇਰੀ ਜਿੰਦ,
ਹੇ ਮੇਰੀ ਜਿੰਦ ਜਾਨ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਖਿਣ ਘਰ ਸ਼ਬਦ ਕਹੀਏ ਦੋ ਖਿਣ ਗੁਜਰ ਜਾਂਦੇ ਹੈ, ਇਹਨਾਂ ਚਿਰ ਵੀ ਢਿੱਲ ਦੇਰ ਨੀ ਕਰਨੀ ਚਾਹੀਦੀ।
ਮਤ ਕੇ ਜਪ ਸਾਹ ਆਵੈ ਕੇ ਨਾ ਆਵੈ ਰਾਮ,
ਮਤਾ ਨਹੀਂ ਜਾਣਿਆ ਜਾ ਸਕਦਾ ਸਾ ਆਵੇਗਾ ਕਿ ਨਹੀਂ ਆਵੇਗਾ, ਫਿਰ ਰਾਮ ਤੋਂ ਬੇਮੁਖ ਹੋ ਕੇ ਜੰਮਣ ਮਰਨ ਚ ਪਏ ਰਹਾਂਗੇ।
ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦ,
ਮੇਰੀ ਜਿੰਦ ਜਾਨ ਉਹ ਮੂਰਤ ਦੋ ਘੜੀਆਂ ਤੇ ਵੇਲਾ ਚਾਰ ਘੜੀ ਦਾ ਤੇ ਸਾ ਇੱਕ ਘੜੀ ਮੋਹਤ ਅੱਧੀ ਘੜੀ ਉਹ ਸਫਲੀ ਹੈ।
ਜਿਤ ਹਰ ਮੇਰਾ ਚਿਤ ਆਵੈ ਰਾਮ,
ਜਿਸ ਵਿੱਚ ਹਰੀ ਮੇਰਾ ਰਾਮ ਚਿੱਤ ਵਿੱਚ ਆਉਂਦਾ ਹੈ ਚਿੱਤ ਵਿੱਚ ਵਸਦਾ ਹੈ ਉਹ ਸਫਲਾ ਹੈ। ਉਹ ਵੇਲਾ ਚਾਰ ਘੜੀ ਦਾ ਸੋਹਣਾ ਅੰਮ੍ਰਿਤ ਵੇਲੇ ਦਾ ਵਕਤ, ਉਹ ਮੂਲ ਦੋ ਘੜੀ ਦਾ ਵੇਲਾ, ਉਹ ਸਾ ਘੜੀ ਇੱਕ ਘੜੀ ਤੇ ਉਹ ਮੋਹਤ ਅੱਧੀ ਘੜੀ ਸਫਲੀ ਹੈ। ਸੋ ਉਹ ਵੇਲਾ ਜਦੋਂ ਉਦਮ ਕਰੀਏ ਅੰਮ੍ਰਿਤ ਵੇਲੇ ਉੱਠਣ ਦਾ ਮੂਹਰਤ, ਉਹ ਦੋ ਘੜੀਆਂ ਜਦੋਂ ਸਤਸੰਗ ਚ ਆ ਕੇ ਮਿਲੀਏ, ਉਹ ਘੜੀ ਜਿਸ ਵੇਲੇ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕਰੀਏ, ਉਹ ਅੱਧੀ ਘੜੀ ਜਿਸ ਵੇਲੇ ਮੰਨਣ ਕਰੀਏ, ਉਹ ਸਫਲੀਆਂ ਨੇ ਮੇਰੀ ਜਿੰਦ ਜਾਨ।
ਚਿਤ ਹਰ ਮੇਰਾ ਚਿਤ ਆਵੈ ਰਾਮ,
ਅਤੇ ਜਿਸ ਵੇਲੇ ਮੇਰਾ ਹਰੀ ਪ੍ਰਭੂ ਰਾਮ ਚੇਤੇ ਆਉਂਦਾ ਹੈ।
ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਜਿੰਦ ਜਾਨ ਮਹਾਰਾਜ ਦੇ ਨਾਮ ਨੂੰ ਧਿਆਉਣਾ ਕੀਤਾ ਹੈ,
ਜਮ ਕੰਕਰ ਨੇੜ ਨਾ ਆਵੈ ਰਾਮ,
ਉਹਨਾਂ ਨੇ ਰਾਮ ਦਾ ਰੂਪ ਹੋ ਗਏ, ਜਮ ਦੇ ਦੂਤ ਉਹਨਾਂ ਦੇ ਨੇੜੇ ਨੀ ਆ ਸਕਦੇ ਹਨ।
ਹਰ ਵੇਖੈ ਸੁਣੈ ਨਿਤ ਸਭ ਕੁਛ ਮੇਰੀ ਜਿੰਦ,
ਮੇਰੀ ਜਿੰਦ ਜਾਨ ਹਰੀ ਸਾਰਿਆਂ ਦੀ ਕਰਤੂਤ ਨੂੰ ਵੇਖ ਰਿਹਾ ਤੇ ਸਾਰਿਆਂ ਦੇ ਕਰਤੱਬਾਂ ਨੂੰ ਗੁਪਤ ਗੱਲਾਂ ਨੂੰ ਸੁਣ ਰਿਹਾ ਹੈ।
ਸੋ ਡਰੈ ਜਿਨ ਪਾਪ ਕਮਤੇ ਰਾਮ,
ਭੈ ਤਾਂ ਉਹ ਕਰਦੇ ਜਿਹਨਾਂ ਪਾਪ ਨੂੰ ਕਮਾਉਣਾ ਕੀਤਾ ਰਾਮ ਪਰਮੇਸ਼ੁਰ ਤੋਂ ਬੇਮੁਖ ਹੋ ਕੇ, ਜਿਹੜੇ ਪਾਪ ਕਮਾਉਂਦੇ ਨੇ ਡਰ ਬਣਿਆ ਰਹਿੰਦਾ ਹੈ ਹਰ ਵਕਤ।
ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ,
ਤੇ ਮੇਰੀ ਜਿੰਦ ਜਾਨ ਜਿਨ੍ਹਾਂ ਦਾ ਅੰਦਰ ਹਿਰਦਾ ਸੁਧ ਪਵਿੱਤਰ ਹੈ,
ਤਿੰਨ ਜਮ ਸਭ ਡਰ ਸੁੱਟ ਕੱਤੇ ਰਾਮ, ਤਿੰਨ ਜਨ ਸਭ ਡਰ ਸੁੱਟ ਕੱਤੇ ਰਾਮ,
ਉਹਨਾਂ ਜਨਾਂ ਪੁਰਸ਼ਾਂ ਨੇ ਜਿੰਨੇ ਡਰ ਹੈ ਸੱਤ ਪ੍ਰਕਾਰ ਦਾ ਭੈ, ਜੇ ਭੈ ਪਰ ਭੈ ਪਰ ਲੋਕ ਪੈ ਜਨ ਵੇਦਨਾ ਜਾਤ ਅਨਾ ਰੱਖਿਆ ਗੋਤ ਪੈ ਅਕਸਮਾਤਰ ਪੈ ਸਾਤ, ਇਹ ਸਾਰੇ ਰਾਮ ਦੇ ਵਿੱਚ ਮਿਲ ਕਰਕੇ ਸਾਰੇ ਭੈ ਉਹਨਾਂ ਨੇ ਡਰ ਸੱਟ ਸਿੱਟ ਪਾਏ ਹਨ ਸਿੱਟ ਦਿੱਤੇ ਹਨ।
ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦ,
ਮੇਰੀ ਜਿੰਦ ਜਾਨ ਹਰੀ ਜੋ ਨਿਰਭਉ ਸਰੂਪ ਹੈ ਉਹਦੇ ਨਾਮ ਚ ਮਨ ਪਤੀਜ ਗਿਆ ਮੰਨ ਗਿਆ ਛੀਤਰਾ,
ਸਭ ਚੱਖ ਮਾਰਨ ਦੁਸ਼ਟ ਕੁਪੱਤੇ ਰਾਮ,
ਜੇ ਉਹਨਾਂ ਦੀ ਕੋਈ ਨਿੰਦਿਆ ਕਰ ਲੈ ਸਾਰੇ ਚੱਖਾਂ ਵਿਅਰਥੀ ਬੋਲਦੇ ਆ ਮਾਰਦੇ ਆ, ਉਹ ਦੁਸ਼ਟ ਸੁਭਾਅ ਵਾਲੀ ਬੈਤ ਇਸ਼ਟ ਪਿਆਰੀ ਹੈ ਤੇ ਕੁਪੱਤੇ ਬੇਪਤੇ ਹਨਗੇ ਰਾਮ ਤੋਂ ਬੇਮੁਖ ਹਨ ਜਿਹੜੇ।
ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀ,
ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਤਾਂ ਪੂਰਨ ਸਤਿਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਦਾ ਸੇਵਨ ਕੀਤਾ ਹੈ ਮੇਰੀ ਜਾਨ,
ਜਿਸ ਪੈਰੀ ਆਣ ਸਭ ਕੱਤੇ ਰਾਮ,
ਜਿਸ ਰਾਮ ਨੇ ਸਾਰਿਆਂ ਨੂੰ ਚਰਨਾਂ ਚ ਆ ਕੇ ਘੱਤੇ ਪਾ ਦਿੱਤਾ ਪਿਆਰਿਆਂ ਦੇ।
ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀ,
ਮੇਰੀ ਜਿੰਦਜਾਨ ਇਹੋ ਜਿਹਾ ਹਰੀ ਸਰਵ ਪ੍ਰਤਾਪ ਨੂੰ ਦੇਣ ਵਾਲਾ ਨਿਤਾ ਪ੍ਰਤੀ ਸੇਵਨ ਕਰੀਏ।
ਜੋ ਸਬਦੂ ਸਾਹਿਬ ਵੱਡਾ ਰਾਮ,
ਜਿਹੜਾ ਸਬਦੂ ਜਿੰਨੇ ਬ੍ਰਹਮਾ ਵਿਸ਼ਨੂੰ ਸ਼ਿਵਾਦਿਕ ਹੈ, ਹਿਰਨ ਗਰਭ ਅਭਿਆਕ ਆਦਿਕ ਬਰਾਕ ਆਦਿਕ ਸਭ ਤੋਂ ਸਾਹਿਬ ਉਹ ਵੱਡਾ ਹੈ, ਰਾਮ ਪਰਮੇਸ਼ਰ ਰਮਿਆ ਹੋਇਆ।
ਜਿੰਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀ,
ਮੇਰੀ ਜਿੰਦ ਜਾਨ ਜਿਨ੍ਹਾਂ ਦਾ ਕਾਗਰ ਮਨ ਹੋ ਕੇ ਇੱਕੋ ਇੱਕ ਪਰਮੇਸ਼ਰ ਨੂੰ ਆਰਾਧਿਆ ਦਿਨ ਦੀ ਭਾਵਨਾ ਨਾਲ ਚੇਤੇ ਕੀਤਾ ਹੈ।
ਜਿੰਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ,
ਉਹਨਾਂ ਦੇ ਨਾਹੀ ਕਿਸੇ ਦੇ ਤਾਂ ਕੋਈ ਚੱਡਾ ਚਾਹ ਨਹੀਂ ਹੈ, ਉਹ ਕਿਸੇ ਦੀ ਚੱਡਾ ਕਨੋਟ ਵੀ ਨਹੀਂ ਉਹਨਾਂ ਦੇ ਤਾਈ, ਨਾ ਕਿਸੇ ਦੀ ਚਾਹਨਾ ਰੱਖਦੇ ਹਨ ਭਰਾ ਮਿਲਣ ਦੀ।
ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀ,
ਸਤਿਗੁਰੂ ਸਾਹਿਬ ਦੀ ਜਿਨ੍ਹਾਂ ਨੇ ਸੇਵਾ ਕੀਤੀ ਇਹ ਮੇਰੀ ਜਿੰਦ ਜਾਨ ਹੈ, ਉਹਨਾਂ ਨੇ ਹਰੀ ਦੇ ਮਹੱਲ ਸਰੂਪ ਦੇ ਤਾਈ ਸੱਚਖੰਡ ਦੇ ਤਾਈ ਅਤੇ ਉਹਨਾਂ ਨੇ ਸਰੂਪ ਕੁੜੀਆ ਪਦ ਰੂਪੀ ਮਹਿਲ ਨੂੰ ਪਾ ਲਿਆ ਹੈ।
ਚੱਕ ਮਾਰਨ ਸਭ ਨਿੰਦਕ ਘੰਡਾਰਾ,
ਜਿਹੜੇ ਨਿੰਦਕ ਨਿੰਦਿਆ ਕਰਦੇ ਹਨ ਹੋਈ ਉਹਨਾਂ ਦੀ, ਉਹ ਸਾਰੇ ਚੱਖਾਂ ਮਾਰਦੇ ਵਿਅਰਥੀ ਬੋਲਦੇ ਹੈ। ਘੰਡਾ ਉਹ ਮੂਰਖ ਹਨਗੇ, ਘੰਡ ਜਿਵੇਂ ਸਣ ਘੰਡ ਹੁੰਦਾ ਨਾ ਸਾਧ ਸੰਗੇ ਜੀ, ਉਹ ਜਿਵੇਂ ਛੁਣਛਣੇ ਖੜਕਦੇ ਐਂ ਬੋਲਦਾ ਹੁੰਦਾ ਹੈ, ਪਰ ਉਹਦੀ ਆਵਾਜ਼ ਜਿਹੜੀ ਹੈ ਲਾਭਦਾਇਕ ਨਹੀਂ ਹੁੰਦੀ। ਇਸੇ ਪ੍ਰਕਾਰ ਉਹ ਘੰਡ ਮੂਰਖ ਸਣ ਘੰਡ ਦੀ ਨਹੀਂ ਆਈ, ਸਭ ਮੂਰਖ ਐਵੇਂ ਬੋਲਦੇ ਹਨ।
ਜਨ
ਨਾਨਕ ਮੂਰਖ ਦਾ ਹੈ,
ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀ।
ਸਤਿਗੁਰੂ ਸਾਹਿਬ ਜੀ ਕਹਿੰਦੇ ਰਾਮ ਨੂੰ ਵਿਸਾਰ ਕਰਕੇ ਉਹ ਘੰਡ ਮੂਰਖ ਬੋਲਦੇ ਹਨ, ਸਭ ਜੋ ਕੁਝ ਬੋਲਦੇ ਹਨ।
ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਨਾ ਨੇ ਤਾਂ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕੀਤਾ ਹੈ ਮੇਰੀ ਜਿੰਦ ਜਾਨ।
ਹੋਰ ਮਸਤਕ ਹਰ ਲਿਖ ਛੱਡਾ ਰਾਮ,
ਇਹਨਾਂ ਦੇ ਮੱਥੇ ਤੇ ਹਰੀ ਨੂੰ ਲਿਖ ਛੱਡਿਆ, ਲਿਖ ਦਿੱਤਾ ਹੈ, ਲਿਖ ਪਾਇਆ ਹੈ ਰਾਮ ਦਾ ਨਾਮ ਜਪਦੇ ਆ ਉਹ।